ਖੁਦਾਵੰਦ 'ਚ ਉਹਦੀ ਸਲਾਮਤੀ ਤੁਹਾਡੇ ਸਾਰਿਆਂ ਦੇ ਨਾਲ ਹੋਵੇ ਅਤੇ ਆਓ ਅਸੀਂ ਖੁਦਾ ਦੇ ਹਜ਼ੂਰ ਦੇ ਕਲਾਮ ਲਈ ਉਹਨੂੰ ਪੁਕਾਰੀਏ, ਉਸ ਯਹੋਵਾ ਨੂੰ ਪੁਕਾਰੀਏ, ਕਿਉਂਕਿ ਜੋ ਕੋਈ ਉਸ ਯਹੋਵਾ ਨੂੰ ਪੁਕਾਰਦਾ ਖੁਦਾ ਕਹਿੰਦਾ ਮੈਂ ਉਹਨੂੰ ਜਵਾਬ ਦਿਆਂਗਾ, ਮੈਂ ਉਹਦੀ ਦਰਖਾਸਤ 'ਤੇ ਕੰਨ ਧਰਾਂਗਾ। ਹਾਲੇਲੂਇਆ। ਆਸਮਾਨੀ ਬਾਪ, ਹਮ ਤੇਰਾ ਸ਼ੁਕਰ ਤੇਰੇ ਨਾਮ ਕੀ ਤਾਰੀਫ ਕਰਤੇ ਹੈ ਆਜ ਕੀ ਸੁਬਹਾ ਕੇ ਲੀਏ, ਆਜ ਕੇ ਕਲਾਮ ਕੇ ਲੀਏ। ਹਮ ਸਭ ਕੋ ਛੂ, ਬੜੀ ਬਰਕਤ ਦੇ। ਯੇ ਦੁਆ ਤੇਰੇ ਬੇਟੇ ਖੁਦਾਵੰਦ ਯਿਸੂ ਮਸੀਹ ਕੇ ਨਾਮ ਮੇਂ ਆਜ ਤੇਰੇ ਹਜ਼ੂਰ ਗੁਜ਼ਰਾਨਤੇ ਹੈਂ ਕਿ ਹਮ ਜੋ ਕੁਛ ਤੇਰੇ ਕਲਾਮ ਮੇਂ ਸੇ ਸੀਖੇ ਵੋ ਹਮ ਸਭ ਕੀ ਤਰਬੀਅਤ ਔਰ ਨਸੀਹਤ ਕੇ ਲੀਏ ਹੋ, ਯਿਸੂ ਕੇ ਨਾਮ ਮੇਂ ਆਮੀਨ। ਹਾਂਜੀ, ਮੇਰੇ ਨਾਲ ਕਦੋ ਜੀ ਇਫਸੀਓਂ ਪਹਿਲਾ ਬਾਪ ਦੀ 19ਵੀਂ ਆਇਤ। ਯਹਾਂ ਪਰ ਹਮ ਸੀਖ ਰਹੇ ਹੈ 19ਵੀਂ ਆਇਤ ਮੇਂ ਸੇ ਪਾਲੂਸ ਰਸੂਲ ਹਮੇਂ ਸਿਖਾ ਰਹਾ ਹੈ, ਹਮੇਂ ਬਤਾ ਰਹਾ ਹੈ ਔਰ ਕਹਿਤਾ ਹੈ, ਮੇਰੇ ਸਾਥ ਸਭ ਕਹੇ, ਔਰ ਹਮ ਇਮਾਨ ਲਾਨੇ ਵਾਲੋਂ ਕੇ ਲੀਏ ਉਸਕੀ ਬੜੀ ਕੁਦਰਤ ਕਿਆ ਹੀ ਬੇਹੱਦ ਹੈ, ਉਸਕੀ ਬੜੀ ਕੁਵਤ ਕੀ ਤਾਸੀਰ ਕੇ ਮੁਆਫਿਕ। ਯਹਾਂ ਪਰ ਖੁਦਾ ਕਾ ਬੰਦਾ ਪਾਲੂਸ ਕਿਆ ਕਹਿਤਾ ਹੈ, ਹਮ ਇਮਾਨ ਮਾਨੇ ਵਾਲੋਂ ਕੇ ਲੀਏ, ਯਾਨੀ ਕਿ ਕਿਸੀ ਨਾ ਕਿਸੀ ਨੇ ਕਿਸੀ ਬਾਤ ਪਰ ਇਮਾਨ ਰੱਖਾ ਹੈ। ਸੋ ਹਮ ਸੀਖ ਰਹੇ ਹੈ, ਪਿਛਲੇ ਦਿਨੋਂ ਮੇਂ ਹਮਨੇ ਸੀਖਾ ਥਾ ਕਿ ਕਿਸ ਬਾਤ ਨੇ ਬਾਇਬਲ ਮੁਕੱਦਸ ਮੇਂ ਉਨ ਤਮਾਮ ਹਸਤੀਓਂ ਕੋ, ਤਮਾਮ ਲੋਗੋਂ ਕੋ, ਔਰਤੋਂ ਕੋ, ਮਰਦੋਂ ਕੋ, ਬੱਚਿਓਂ ਕੋ ਅਜ਼ੀਮ ਬਣਾ ਦਿਆ, ਕਿਸ ਬਾਤ ਨੇ? ਉਨਕੇ ਇਮਾਨ ਨੇ, ਉਨਕੇ ਇਮਾਨ ਨੇ। ਔਰ ਮੈਨੇ ਆਪਕੋ ਸਿਖਾਇਆ ਥਾ ਕਿ ਅਗਰ ਹਮ ਪੰਖੇ ਪਰ ਇਮਾਨ ਰੱਖੇ ਤੋ ਯੇ ਹਮਾਰੇ ਲੀਏ ਕੁਛ ਵੀ ਨਹੀਂ ਕਰ ਸਕਤਾ। ਕੁਛ ਕਰ ਸਕਤਾ ਹੈ ਪੱਖਾ? ਨਹੀਂ। ਅਗਰ ਹਮ ਇਸ ਦੀਵਾਰ ਪਰ ਇਮਾਨ ਰੱਖੇ, ਕਿਆ ਦੀਵਾਰ ਹਮਾਰੇ ਲੀਏ ਰੋਟੀ ਮੁਹੱਈਆ ਕਰ ਸਕਤੀ ਹੈ? ਨਹੀਂ। ਤੋ ਹਮਾਰਾ ਇਮਾਨ ਕਿਸ ਪਰ ਹੋਣਾ ਚਾਹੀਏ? ਦਰੁਸਤ ਸਿਮਤ ਮੇਂ, ਦਰੁਸਤ ਚੀਜ਼ ਪਰ, ਦਰੁਸਤ ਸ਼ਖਸ ਪਰ। ਲੋਗੋਂ ਕਾ ਬਹੁਤ ਸਾ ਇਮਾਨ ਹੈ ਬਹੁਤ ਸੀ ਚੀਜ਼ੋਂ ਪਰ। ਲੋਕ ਮਰੇ ਹੋਏ ਲੋਗੋਂ ਪਰ ਇਮਾਨ ਰੱਖਤੇ ਹੈ ਕਿ ਵੋ ਕਬਰੋਂ ਪਰ ਜਾ ਕਰ ਅਗਰ ਫੂਲ ਚੜ੍ਹਾਏ ਤੋ ਅਗਰਬੱਤੀਆਂ ਬਾਲੇ ਤੋ ਵੋ ਇਮਾਨ ਰੱਖਦੇ ਹੈ ਕਿ ਉਨਕੇ ਦਿਲ ਕੀ ਖਵਾਇਸ਼ ਪੂਰੀ ਹੋ ਜਾਏਗੀ। ਕਿਆ ਕੋਈ ਮਰਾ ਹੁਆ ਬੰਦਾ ਕਿਸੀ ਕੋ ਕੋਈ ਸ਼ੈ ਦੇ ਸਕਤਾ ਹੈ? ਨਹੀਂ। ਵੋ ਖੁਦ ਆਪਣੇ ਆਪ ਕੋ ਜ਼ਿੰਦਾ ਨਹੀਂ ਕਰ ਸਕਤਾ ਤੋ ਵੋ ਕਿਸੀ ਕੋ ਕਿਆ ਕੁਛ ਦੇਗਾ? ਕਿਉਂਕਿ ਬਾਇਬਲ ਮੁਕੱਦਸ ਕਹਿਤੀ ਹੈ ਇਨਸਾਨ ਕੇ ਬਾਰੇ ਮੇਂ ਵੋ ਖਾਕ ਹੈ ਔਰ ਫਿਰ ਖਾਕ ਮੇਂ ਮਿਲ ਜਾਏਗਾ। ਇਸ ਲਈ ਹਮਾਰਾ ਇਮਾਨ ਦਰੁਸਤ ਸ਼ਖਸ ਪਰ ਔਰ ਦਰੁਸਤ ਜਗ੍ਹਾ ਪਰ ਹੋਣਾ ਚਾਹੀਏ। ਇਸ ਲਈ ਗੌਰ ਸੇ ਸੁਨੇ, ਨੀਤਾ ਆਪ ਵੀ ਸੁਣੋ ਬੇਟੀ, ਕਿ ਹਮਾਰਾ ਇਮਾਨ ਯਿਸੂ ਮਸੀਹ ਪਰ ਹੈ ਔਰ ਵੋ ਜ਼ਿੰਦਾ ਹੈ, ਵੋ ਕਬਰੋਂ ਮੇਂ ਨਹੀਂ ਬਲਕਿ ਵੋ ਆਸਮਾਨ ਪਰ ਹੈ। ਵੋ ਕਹਾਂ ਪਰ ਹੈ? ਔਰ ਯਿਸੂ ਮਸੀਹ ਕਾ ਕਲਾਮ ਬਤਾਤਾ ਹੈ ਜੋ ਕੋਈ ਉਸ ਪਰ ਇਮਾਨ ਰੱਖਤਾ ਹੈ ਵੋ ਸ਼ਰਮਿੰਦਾ ਨਹੀਂ ਹੋਤਾ, ਵੋ ਸ਼ਰਮਿੰਦਾ ਨਹੀਂ ਹੋਤਾ। ਜਬ ਹਮ ਉਸਕੀ ਹਜ਼ੂਰੀ ਮੇਂ ਖੜੇ ਹੋਂਗੇ ਵਹਾਂ ਪਰ ਬਹੁਤ ਬੜੀ ਭੀੜ ਹੋਗੀ, ਬਹੁਤ ਬੜੀ ਭੀੜ, ਬਹੁਤ ਜ਼ਿਆਦਾ ਲੋਕ, ਲਾਖੋਂ ਕਰੋੜੋਂ ਅਰਬੋਂ ਕੇ ਹਿਸਾਬ ਸੇ ਲੋਕ ਹੋਂਗੇ ਜੋ ਸ਼ਰਮਿੰਦਾ ਹੋਂਗੇ। ਕਿਉਂ? ਕਿਉਂਕਿ ਉਨ੍ਹੋਂਨੇ ਇਮਾਨ ਨਹੀਂ ਰੱਖਾ। ਸੋ ਹਮ ਸੀਖ ਰਹੇ ਹਾਂ ਕਿ ਤਾਰੀਖ ਮੇਂ ਉਨ ਤਮਾਮ ਲੋਗੋਂ ਨੇ, ਉਨ ਤਮਾਮ ਬਹਿਨੋਂ ਨੇ, ਉਨ ਤਮਾਮ ਬੰਦੋਂ ਨੇ, ਬੰਦੀਓਂ ਨੇ ਕਿਸ ਤਰ੍ਹਾਂ ਅਜ਼ਮਤ ਪਾਈ ਇਮਾਨ ਕੇ ਵਸੀਲਾ ਸੇ। ਔਰ ਹਮਨੇ ਸੀਖਣਾ ਸ਼ੁਰੂ ਕੀਆ ਥਾ ਔਰ ਯੇ ਬਾਤ ਪੜ੍ਹੀ ਹੈ ਇਫਸੀਓਂ ਪਹਿਲਾ ਬਾਪ ਉਸਕੀ 19ਵੀਂ ਆਇਤ ਮੇਂ, ਔਰ ਹਮ ਇਮਾਨ ਲਾਨੇ ਵਾਲੋਂ ਕੇ ਲੀਏ ਉਸਕੀ ਬੜੀ ਕੁਦਰਤ ਕਿਆ ਹੀ ਬੇਹੱਦ ਹੈ, ਉਸਕੀ ਕੁਦਰਤ ਉਨਹੀਂ ਕੇ ਲੀਏ ਦਸਤਿਆਬ ਹੈ ਜੋ ਇਮਾਨ ਰੱਖਤੇ ਹੈਂ। ਹਾਲੇਲੂਇਆ। ਅਗਰ ਹਮ ਇਮਾਨ ਨਹੀਂ ਰੱਖੇਂਗੇ ਤੋ ਕਿਆ ਉਸਕੀ ਕੁਦਰਤ ਦਸਤਿਆਬ ਹੋਗੀ ਹਮਾਰੇ ਲੀਏ? ਨਹੀਂ। ਉਸਕੀ ਕੁਦਰਤ ਮੌਜੂਦ ਤੋ ਹੈ ਲੇਕਿਨ ਉਸਕੀ ਕੁਦਰਤ ਹਮਾਰੇ ਲੀਏ ਕਾਮ ਨਹੀਂ ਕਰੇਗੀ। ਇਸ ਲਈ ਯਹਾਂ ਪਰ ਹਮ ਦੇਖੇਂਗੇ, ਮੱਤੀ ਕੀ ਅੰਜੀਲ ਮੇਰੇ ਸਾਥ ਨਿਕਾਲੇ, ਯਹਾਂ ਪਰ ਹਮੇਂ ਜ਼ਿਕਰ ਮਿਲਤਾ ਹੈ ਤਾਰੀਖ ਮੇਂ ਜੋ ਬਾਤ ਵਾਕਿਆ ਹੋਈ ਕਿ ਖੁਦਾ ਕੀ ਕੁਦਰਤ ਕਿਸ ਤਰ੍ਹਾਂ ਕਾਮ ਕਰਤੀ ਹੈ। خدا کی قدرت کس طرح لوگوں کو حیران کرتی ہے، اور خدا کی قدرت کیسے کیسے عجیب کام کرتی ہے۔ متی کی انجیل اس کا پہلا باب اس کی 18ویں آیت سے پڑھیں گے۔ 18ویں آیت میں لکھا ہے، اب یسوع مسیح کی پیدائش اس طرح ہوئی کہ جب اس کی ماں مریم کی منگنی یوسف کے ساتھ ہو گئی تو ان کے اکٹھا ہونے سے پہلے وہ روح القدس کی قدرت سے حاملہ پائی گئی۔ یہ کیسے ہوا؟ خدا کی قدرت سے۔ کیسے ہوا؟ روح القدس کی قدرت سے، خدا کی قدرت کے، خدا کے روح کے باعث۔ یہاں پر ڈاکٹری آ کر ناکام ہو جاتی ہے، میڈیکل کے شعبے تمام ڈنگ رہ جاتے ہیں کہ یہ کس طرح ممکن ہے کہ کوئی اپنے اندر بیٹے کو رکھے یا حاملہ ہو۔ سو یہاں پر دیکھتے ہیں کہ روح القدس کی قدرت سے مریم کیا پائی گئی؟ حاملہ پائی گئی۔ اور 19ویں آیت میں کیا لکھا ہے، پس اس کے شوہر یوسف نے جو راست باز تھا اسے بدنام نہیں کرنا چاہتا تھا، اسے چپکے سے چھوڑ دینے کا ارادہ کیا۔ ہو سکتا ہے یوسف نے بہت سی باتیں سنی ہو لوگوں سے، او ہو 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 مریم یہ اچھی عورت نہیں، ہو 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 یہ اس نے کوئی گناہ کیا ہے، یہ ہے وہ ہے، اس نے کسی کو بتایا نہیں۔ بہت سی باتیں ہو سکتی ہیں، آج بھی ہمارے دور میں ایسا ہی ہے۔ لوگ کیا کرتے ہیں؟ کوئی کمی ڈھونڈتے ہیں۔ لوگ میرے بارے میں کہہ سکتا ہوں کہ دن رات اسی بارے بات میں ہیں کہ یہ کب ناکام ہو، تو ہم اس کے اوپر اپنا پاؤں رکھ کے کہیں یہ غلط ہے۔ ایسا ہی آپ کے بارے میں ہیں، لوگ جاوید کے بارے میں، لوگ راجو کے بارے میں، آپ سب کے بارے میں، سب کے بارے میں کہ کب ہم منہ سے خطا کریں تاکہ ہمارے جج بنیں، ہماری عدالت کرنے والے بنیں، اور خود کو کہیں ہا 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 میں راست باز ہوں اور اس نے غلطی کی ہے باتوں باتوں میں۔ لوگ، اس دنیا کے لوگ جن میں مسیحی خاص کر چگلی چپٹا جسے کہتے ہیں یا جسے کہتے ہیں عیب جوئی میں بڑھ چڑھ کے حصہ لیتے ہیں۔ سو یہاں پر مریم کون تھی؟ خدا یسوع مسیح کی ماں۔ اور مریم کی نسل کیا تھی؟ وہ کس نسل سے تھی؟ کس قبیلے سے تھی؟ کس اسرائیلیوں سے، اور اسے کیا کہا جاتا ہے؟ یہودی نسل سے۔ کس سے؟ یہودی نسل سے۔ سو مریم اور یوسف کون تھے؟ یہودی تھے۔ کون تھے؟ کیونکہ یسوع مسیح بھی یہودی تھا، یہودیوں سے یہودی پیدا ہوتے ہیں، ایسا ہی ہے نا جی۔ سو یہاں پر ہم دیکھتے ہیں کہ یسوع مسیح اپنی نسل کے لحاظ سے یہودی تھے، اور 20ویں آیت میں اس بات کو کہا گیا ہے، یوسف ان باتوں کو سوچ ہی رہا تھا کہ خداوند کے فرشتہ نے اسے خواب میں دکھائی دے کر کہا کہ اے یوسف ابن داؤد۔ آگے جی وہی بات، ابن داؤد یعنی کہ داؤد کی نسل سے۔ داؤد کون تھا؟ یہودی۔ ابن داؤد اپنی بیوی مریم کو اپنے ہاں لے آنے سے نہ ڈر، کیونکہ جو اس کے پیٹ میں ہے وہ روح القدس کی قدرت سے ہے۔ اور کیا لکھا ہے، ہم ایمان لانے والوں کے لیے اس کی بڑی قدرت کیا ہی بے حد ہے۔ خدا جب کام کرتا ہے ایمان داروں کی زندگی میں، ان کے یقین کر لینے کے باعث، تو عجیب کام، قدرت والے کام ہوتے ہیں۔ تو یہاں پر یوسف گھبرایا ہوا ہے، وہ سوچ رہا ہے کہ معاشرے میں اس وقت یہودی رواج میں یہ بات بہت نیچی گنی جاتی تھی کہ کوئی عورت بغیر شادی کے اپنے پیٹ میں بچہ رکھے، حاملہ پائی جائے۔ تو وہاں پر کیا دیکھتے ہیں کہ یوسف گھبرایا ہوا ہے، اس نے سوچا کہ میں اس رشتے کو ختم کر دوں گا، لیکن خدا کے فرشتہ نے آ کر کہا کہ یوسف ایسی کوئی بات نہیں، تیری منگیتر مریم پاک ہے، اس کا کوئی بھی ایسا چکر نہیں ہے، بلکہ یہ خدا کی قدرت سے ہے۔ ہو سکتا ہے یوسف نے بھی یقین کر لیا ہو کہ شاید مریم نے کوئی گناہ کیا ہے، لیکن ہرگز نہیں، خدا کا فرشتہ خود آ کر क्या करता है? गवाही देता है कि नहीं, ऐसा कुछ भी नहीं। क्यों? क्योंकि उस औरत ने ईमान रखा और उसके बायस खुदा ने अजीब काम किए। इसी तरह यूसुफ़ ने ईमान रखा तो यूसुफ़ के लिए खुदा ने अजीब काम किए। सो 21वीं आयत में लिखा है, उसके बेटा होगा और तू उसका नाम, उसका नाम, आवाज़ नहीं आई, उसका नाम, उसका नाम यसू रखना, क्योंकि वही अपने लोगों को उनके गुनाहों से निजात देगा। सो यसू मसीह किन के लिए आया? सारी दुनिया के लिए आया, लेकिन सबसे पहले वो किस नस्ल के पास आया? यहूदियों के। तो यहाँ पर लिखा है कि वही अपने लोगों को उनके गुनाहों से निजात देगा। अपने लोगों से मुराद यानी कि ओदी अपनी उम्मत, इसराइल दे कराने ली कि पहले ओ कबूल करन ते फिर जाके मैं दूसरियां नू निजात दी खुशखबरी दवा। इस तरह पहले सानू कबूल करन दी जरूरत आ कि यसु मसीह साडा निजात दहिंदा वा। उस तो बाद असी अपने गवांडी नू, अपने भैन भरा नू, अपने माँ प्यो नू, अपने रिश्तेदारां नू दस सकते हैं। तो जे असी कबूल नहीं करांगे तो क्या असी दूसरे नू दस सकदे? नहीं। सो यसु मसीह अपनी कौम दे कोल आया, लेकिन उसकी कौम ने उन्हें कबूल नहीं किया। इस करके यसु मसीह दूसरे इलाकों च जाके ते खिदमत करना शुरू कर दिती। इसलिए यसु मसीह ने कहा सी कि अगर ताडे पिंड दे या शहर दे लोग तुहानू कबूल ना करन ते अपनी मिट्टी झाड़ के शहर दी हद दे बाहर ते टुर जाना, टुर जाना होर पासे, होर पासे जाके खिदमत करना। सो यसु मसीह दे नाम दा मतलब किसी नूं पता? निजात दहिंदा। की कहिंदे? ये अबरानी दे विच यसु मसीह दा नाम दा मतलब बनता वा निजात दहिंदा, निजात देण वाला। तो इनू अबरानी च की कहा जाता? यशुआ। की कहा जाता? की कहा जाता? जिवें यशुआ दी किताब सानू मिलती आ। अबरानी ये यूनानी नाम आ यसु, तो अबरानी नाम की आ? यशुआ। शाबाश, क्योंकि असीं सवाल जवाब पुछने आ, हो सकदा इन्हां दे विचों ये भी एक सवाल होवे सवालों के विचों। यसु मसीह दा यसु जिहड़ा नाम वह की आ? यूनानी। किहड़ा नाम आ? यूनानी नाम। यशवा जिहड़ा नाम की आ? वह आ अबरानी। किहड़ा? अबरानी नाम। इसलिए मरियम ने यकीन किया, यूसुफ ने यकीन किया, तो निजात दहिंदा पैदा होया। तो जरा सोचने की जरूरत, साडा यकीन की कर सकता वा? नीता इधर देख, साडा यकीन की कर सकदा? जिंदगियां बदल सकदा, साडी अपनी जिंदगी बदल सकदा। सानू खुदा दे नाल कहिंदे के मुहब्बत करना सिखा सकदा, इस दुनिया च सानू एक जीन दा मकसद दे सकदा। इसलिए सवाल आ, अपनी दुआ च पुछण दी जरूरत आ, खुदावंद तेरा मेरे लिए की मकसद आ? तू मैनू कद तो पैदा किया वा? क्या सिर्फ इसे लिए कि मैं 60 वरे, 80 वरे, 90 वरे या 70 वरे या 50 वरे जीवां तो उस तो बाद कहानी खत्म? क्या खुदा को तुसी चाहने हो ये जानना कि खुदा मेरी जिंदगी लिए तेरा मकसद की आ? किन्ने जानते हैं कि खुदा को पुछो कि खुदा मेरा मेरी जिंदगी लिए तेरा मकसद की आ? इनू हर रोज़ दुआ च खुदा को पुछण दी लोड़ आ। मैं हर रोज़ जिस तरह मैं जानिया कि उन्हां मकसदां दे विचों एक मकसद की आ कि उहदा कलाम दूसरियां तक फैलावां, तुहाडे लई भी बहुत से मकसद आ। उस मकसद नूं जानण दी जरूरत आ कि खुदावन मेरा मेरी जिंदगी च तेरे लो की मकसद आ, की तेरा मनसूबा वा, की तेरी मर्जी आ? क्योंकि खुदा दा कलाम कहिंदा वा कि असीं उहदी मर्जी तजर्बे ना मालूम कर सकते। तो तजर्बा कदों करते हैं? जो असी कुछ करते हैं। इस तरह ही ना जी लैब दे विच लै के जांदे भाई जवेद, साइंस दी लैब दे विच लै जांदे, ओह कहिंदे कि उत्थे जाके जी कोई तजर्बा करो। डड्डू दे दिंदे आ, डड्डू नूं पाड़ो चीरो जी, उस च डाक्टरी सीखो। उस तो बाद दूसरे तरह के कैमिकल दे दिंदे आ, कहिंदे जी उस च तजर्बा करो। ਜਦੋਂ ਅਸੀਂ ਤਜਰਬਾ ਕਰਦੇ ਹਾਂ ਫਿਰ ਹੀ ਸਾਨੂੰ ਪਤਾ ਲੱਗਦਾ ਕਿ ਅਸੀਂ ਨਾਕਾਮ ਹੋਏ ਜਾਂ ਕਾਮਯਾਬ ਹੋਏ ਹਾਂ। ਇਸ ਤਰ੍ਹਾਂ ਤਜਰਬਾ ਕਰਨ ਦੀ ਜ਼ਰੂਰਤ ਆ, ਤਜਰਬੇ ਨਾਲ ਖੁਦਾ ਨੂੰ ਮਾਲੂਮ ਕਰਨ ਦੀ ਜ਼ਰੂਰਤ ਆ। ਸਿੱਧੇ ਜਾਂਦੇ ਹੋ, ਜੇਕਰ ਥੋੜ੍ਹੀ ਜਿਹੀ ਆਵਾਜ਼ ਸੁਣੋ ਕਿ ਖੁਦਾ ਦਾ ਪਾਕਰੂ ਕਹਿ ਰਿਹਾ ਕਿ ਨਹੀਂ ਇਹ ਰਾਸਤਾ ਗਲਤ ਆ, ਖੱਬੇ ਜਾਣ ਦੀ ਜ਼ਰੂਰਤ ਆ ਜਾਂ ਸੱਜੇ ਜਾਣ ਦੀ ਜ਼ਰੂਰਤ ਆ, ਤਜਰਬਾ ਕਰੋ, ਖੁਦਾ ਨੂੰ ਪੁੱਛੋ, ਖੁਦਾ ਨੂੰ ਕਹੋ ਕਿ ਸਾਨਾ ਬੋਲ, ਜ਼ਰੂਰ ਬੋਲੇਗਾ, ਜ਼ਰੂਰ ਬੋਲੇਗਾ। ਉਹਦੇ ਕੋਲ ਪੁੱਛੋ, ਖੁਦਾਵੰਦ ਮੇਰੀ ਜ਼ਿੰਦਗੀ ਦੀ ਤੇਰਾ ਮਕਸਦ ਕੀ ਆ, ਮੈਂ ਕਾਹਦੇ ਤੋਂ ਇਸ ਜ਼ਮੀਨ 'ਤੇ ਹਾਂ। ਅਤੇ ਜਦੋਂ ਉਹ ਤੁਹਾਨੂੰ ਦੱਸੇਗਾ ਅਤੇ ਫਿਰ ਉਹ ਸਾਰਾ ਕੁਛ ਮੁਹੱਈਆ ਵੀ ਕਰੇਗਾ। ਕਿਉਂਕਿ ਇਹੀ ਗੱਲ ਹੋਈ, ਮੁਕੱਸਾ ਮਰੀਮ ਨੂੰ ਐਵੇਂ ਨਹੀਂ ਕਹਿਤਾ ਸੀ ਕਿ ਤੂੰ ਔਰਤੋਂ ਮੈਂ ਮੁਬਾਰਕ ਹੈ ਔਰ ਮੁਬਾਰਕ ਤੇਰੇ ਪੇਟ ਕਾ, ਇਸ ਤਰ੍ਹਾਂ ਹੀ ਲਿਖਿਆ ਵਾ। ਆਓ ਹਾਂ ਜ਼ਰਾ ਦੇਖੀਏ ਕਿ ਮੈਂ ਗਲਤ ਨਹੀਂ ਕਹਿਤਾ। ਹਾਂਜੀ, ਲੂਕਾ ਦੀ ਅੰਜੀਲ ਉਹਦਾ ਪਹਿਲਾ ਬਾਪ, ਕਿਉਂਕਿ ਬਹੁਤ ਸੇ ਅਲਫਾਜ਼ ਅਸੀਂ ਆਪਣੇ ਕੋਲੋਂ ਬਣਾਏ ਹੋਏ ਆ, ਲੇਕਿਨ ਮੈਂ ਚਾਹੁੰਦਾ ਕਿ ਅਸੀਂ ਬਾਈਬਲ 'ਚ ਦੇਖੀਏ ਬਾਈਬਲ ਕੀ ਕਹਿੰਦੀ ਆ, ਕਿਹੜਾ ਸਲਾਮ ਸੀ, ਫਿਰ ਅਸੀਂ ਖਤਮ ਕਰਾਂਗੇ। ਲੂਕਾ ਦੀ ਅੰਜੀਲ ਉਹਦਾ ਪਹਿਲਾ ਬਾਪ ਉਹਦੀ 20-30 ਆਇਤ ਦੇ ਵਿੱਚ ਦੇਖਾਂਗੇ, 30 ਆਇਤ ਨੂੰ ਦੇਖਾਂਗੇ। ਇੱਥੇ ਵੀ ਉਹੀ ਵਾਕਿਆ ਚੱਲਦਾ ਪਿਆ ਵਾ ਜਿਹਦੇ 'ਚ ਯੂਸਫ ਘਬਰਾ ਗਿਆ ਵਾ, ਸੋਚ ਰਿਹਾ ਕਿ ਆਪਣੀ ਬੀਵੀ ਨੂੰ ਛੱਡ ਦੇਵੇ, ਅਤੇ ਫਰਿਸ਼ਤੇ ਨੇ ਇੱਥੇ ਆਣ ਕੇ ਮਰੀਮ ਨੂੰ ਕੀ ਕਿਹਾ ਵਾ, ਅਸੀਂ ਪੜ੍ਹਾਂਗੇ 28ਵੀਂ ਆਇਤ 'ਚੋਂ, ਨਹੀਂ 26ਵੀਂ ਆਇਤ ਤੋਂ ਪੜ੍ਹਦੇ ਸ਼ੁਰੂ ਤੋਂ। ਛਠੇ ਮਹੀਨੇ ਮੈਂ ਜਬਰਾਇਲ ਫਰਿਸ਼ਤਾ ਖੁਦਾ ਕੀ ਤਰਫ ਸੇ ਗਲੀਲ ਕੇ ਏਕ ਸ਼ਹਿਰ ਮੇ ਜਿਸ ਕਾ ਨਾਮ ਨਾਸਰਤ ਥਾ ਏਕ ਕੰਵਾਰੀ ਕੇ ਪਾਸ ਭੇਜਾ ਗਿਆ, ਜਿਸ ਕੀ ਮੰਗਣੀ ਦਾਊਦ ਕੇ ਘਰਾਨੇ ਕੇ ਏਕ ਮਰਦ ਯੂਸਫ ਨਾਮ ਸੇ ਹੋਈ ਥੀ, ਔਰ ਉਸ ਕੰਵਾਰੀ ਕਾ ਨਾਮ ਮਰੀਮ ਥਾ, ਔਰ ਫਰਿਸ਼ਤੇ ਨੇ ਉਸਕੇ ਪਾਸ ਅੰਦਰ ਆਕਰ ਕਹਾ, ਸਲਾਮ ਤੁਝਕੋ ਜਿਸ ਪਰ ਫਜ਼ਲ ਹੁਆ ਹੈ, ਖੁਦਾ ਤੇਰੇ ਸਾਥ ਹੈ। ਇਹ ਸਲਾਮ ਆ। ਅੱਗੇ ਕੀ ਲਿਖਿਆ, ਵੋ ਇਸ ਕਲਾਮ ਸੇ ਬਹੁਤ ਘਬਰਾ ਗਈ ਔਰ ਸੋਚਣੇ ਲੱਗੀ ਕਿ ਇਹ ਕੈਸਾ ਸਲਾਮ ਹੈ। ਫਰਿਸ਼ਤਾ ਨੇ ਉਸਸੇ ਕਹਾ, ਐ ਮਰੀਮ ਖੌਫ ਨਾ ਕਰ, ਕਿਉਂਕਿ ਖੁਦਾ ਕੀ ਤਰਫ ਸੇ ਤੁਝ ਪਰ ਫਜ਼ਲ ਹੁਆ ਹੈ, ਔਰ ਦੇਖ ਤੂੰ ਹਾਮਲਾ ਹੋਗੀ ਔਰ ਤੇਰੇ ਬੇਟਾ ਹੋਗਾ ਔਰ ਤੂੰ ਉਸਕਾ ਨਾਮ ਯਸੂ ਰੱਖਣਾ। ਕੀ ਲਿਖਿਆ ਵਾ, ਮੁਬਾਰਕ ਹੈ ਤੂੰ ਜਿਸ ਪਰ ਫਜ਼ਲ ਹੁਆ, ਜਾਂ ਕਹਿੰਦੇ ਸਲਾਮ ਤੁਝਕੋ ਜਿਸ ਪਰ ਫਜ਼ਲ ਹੁਆ, ਖੁਦਾਵੰਦ ਤੇਰੇ ਸਾਥ ਹੈ। ਇੰਨੀ ਗੱਲ ਲਿਖੀ ਆ, ਬਾਕੀ ਅਸੀਂ ਆਪਣੇ ਕੋਲੋਂ ਹੀ ਬਣਾਈ ਹੋਈ ਆ। ਬਾਈਬਲ 'ਚ ਇਹ ਗੱਲ ਲਿਖੀ ਆ, ਹੋਰ ਬਾਕੀ ਜਿਹੜੀ ਆ ਉਹ ਆਪਣੇ ਕੋਲੋਂ ਬਣਾਈ ਹੋਈ ਆ। ਇਸ ਲਈ ਮੈਂ ਚਾਹਾਂਗਾ ਅਸੀਂ ਬਾਈਬਲ ਦੀ ਗੱਲ ਮੰਨੀਏ, ਨਾ ਕਿ ਤੁਸੀਂ ਮੇਰੀ ਮੰਨੋ ਅਤੇ ਨਾ ਕਿਸੇ ਹੋਰ ਚੌਧਰੀ ਦੀ ਮੰਨੋ। ਇਸ ਲਈ ਸਲਾਮ ਤੁਝਕੋ ਜਿਸ ਪਰ ਫਜ਼ਲ ਹੁਆ, ਖੁਦਾਵੰਦ ਤੇਰੇ ਸਾਥ ਹੈ। ਆਓ ਅਸੀਂ ਖੁਦਾ ਦੇ ਹਜ਼ੂਰ ਚੁੱਕੀਏ ਅਤੇ ਖੁਦਾ ਕੋ ਪੁੱਛੀਏ, ਖੁਦਾਵੰਦ ਜਿਸ ਤਰ੍ਹਾਂ ਮਰੀਮ ਅਤੇ ਯੂਸਫ ਦੀ ਜ਼ਿੰਦਗੀ 'ਚ ਤੇਰਾ ਮਕਸਦ ਪੂਰਾ ਹੋਇਆ, ਸਾਡੀ ਜ਼ਿੰਦਗੀ 'ਚ ਵੀ ਆਪਣੇ ਉਸ ਮਕਸਦ ਨੂੰ, ਉਸ ਮਨਸੂਬੇ ਨੂੰ, ਉਸ ਇਰਾਦੇ ਨੂੰ ਪੂਰਾ ਕਰ, ਤਾਂ ਕਿ ਅਸੀਂ ਵੀ ਇਸ ਜ਼ਮੀਨ 'ਤੇ ਤੇਰੇ ਜਲਾਲ ਅਤੇ ਤੇਰੀ ਮਰਜ਼ੀ ਪੂਰੀ ਕਰਨ ਵਾਲੇ ਬਣੀਏ। ਹਾਲੇਲੂਇਆ। ਆਸਮਾਨੀ ਬਾਪ, ਅੱਜ ਕੇ ਕਲਾਮ ਕੇ ਵਸੀਲਾ ਸੇ ਹਮ ਸਭ ਕੋ ਬੜੀ ਬਰਕਤ ਦੇ, ਔਰ ਖੁਦਾਵੰਦ ਹਮਾਰੇ ਦਿਲੋਂ ਮੇਂ ਐਸੀ ਆਗ ਪੈਦਾ ਕਰ ਜੋ ਤੇਰੇ ਨਾਮ ਕੋ ਜਲਾਲ ਦੇਣੇ ਕੇ ਲੀਏ ਹਮ ਇਸਤੇਮਾਲ ਕਰਨੇ ਵਾਲੇ ਬਣੇ। ਖੁਦਾਵੰਦ ਖੁਦਾ ਹਮ ਸਭ ਕੇ ਸਾਥ ਹੋ, ਆਜ ਕੇ ਦਿਨ ਮੇਂ ਜੋ ਕੁਛ ਵੀ ਕਰੇਂ ਯੇ ਜਾਣ ਕਰ ਕਰੇਂ ਕਿ ਤੇਰੇ ਜਲਾਲ ਔਰ ਤੇਰੀ ਗਵਾਹੀ ਔਰ ਤੇਰੀ ਮਰਜ਼ੀ ਕੋ ਪੂਰਾ ਕਰਨੇ ਕੇ ਲੀਏ ਕਰਤੇ ਹੈਂ। ਸਭ ਕੇ ਸਾਥ ਹੋ, ਸਭ ਕੋ ਬੜੀ ਬਰਕਤ ਦੇ। ਖੁਦਾਵੰਦ ਯਸੂ ਅਲ ਮਸੀਹ ਕੇ ਨਾਮ ਮੇਂ ਯੇ ਦੁਆ ਮਾਂਗਤੇ ਹੈਂ, ਆਮੇਨ।